ਸਾਡਾ ਅੱਜ ਦਾ ਸ਼ਬਦ ਗੌੜੀ ਮਹਿਲਾ ਪੰਜਵਾਂ ਭਾਵ ਗੌੜੀ ਰਾਗ ਵਿੱਚ ਮਹਿਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ ਅਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 190 ਪੰਨੇ 'ਤੇ ਅੰਕਿਤ ਹੈ। ਅਸੀਂ ਸਭ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਸ਼ਬਦ ਹੁੰਦੇ ਨੇ ਇਹਨਾਂ ਵਿੱਚ ਜ਼ਿਆਦਾਤਰ ਸ਼ਬਦਾਂ ਵਿੱਚ ਸਾਨੂੰ ਰਹਾਉ ਲਿਖਿਆ ਮਿਲਦਾ ਹੈ ਅਤੇ ਰਹਾਉ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ। ਜੋ ਵੀ ਇਨਸਾਨ ਬਾਣੀ ਨੂੰ ਖੋਜਦਾ ਹੈ ਜਾਂ ਖੋਜਣਾ ਚਾਹੁੰਦਾ ਹੈ, ਇਹਦੇ ਵਿੱਚੋਂ ਸੱਚ ਦਾ ਸੁਨੇਹਾ ਜੇ ਲੈਣਾ ਚਾਹੁੰਦਾ, ਸੱਚਾ ਗੁਰ ਜੇ ਇਹਦੇ ਕੋਲੋਂ ਸਮਝਣਾ ਚਾਹੁੰਦਾ ਤਾਂ ਉਸਦਾ ਆਪੇ ਹੀ ਫਰਜ਼ ਬਣਦਾ ਕਿ ਉਹ ਸਮਝੇ ਕਿ ਬਾਣੀ ਦੇ ਅਰਥ ਸਮਝਣ ਲਈ ਸਾਨੂੰ ਰਹਾਉ ਦੀ ਪੰਕਤੀ ਦਾ ਸਮਝਣਾ ਜ਼ਰੂਰੀ ਹੈ। ਇਹ ਬਾਣੀ ਦੀ ਬਣਤਰ ਦਾ ਢੰਗ ਹੈ। ਹਰ ਸ਼ਬਦ ਜਿਹਦੇ ਵਿੱਚ ਰਹਾਉ ਲਿਖਿਆ ਮਿਲੇ ਉਹਦੇ ਵਿੱਚ ਸਾਨੂੰ ਪਹਿਲਾਂ ਰਹਾਉ ਨੂੰ ਹੀ ਠੀਕ ਤਰੀਕੇ ਨਾਲ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਗੱਲ ਉਸ ਰੁੱਖ ਵੱਲ ਉਸ ਡਾਇਰੈਕਸ਼ਨ ਵੱਲ ਸਮਝ ਪੈਣੀ ਸ਼ੁਰੂ ਹੋ ਜਾਏ ਕਿ ਇਸ ਸ਼ਬਦ ਵਿੱਚ ਕਿਹੜੇ ਐਂਗਲ ਤੋਂ ਗੁਰੂ ਪਾਤਸ਼ਾਹ ਕੀ ਗੱਲ ਸਮਝਾਉਣਾ ਚਾਹੁੰਦੇ ਨੇ। ਅੱਜ ਦੇ ਸ਼ਬਦ ਦਾ ਸਾਡਾ ਰਹਾਉ ਹੈ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੇਂ ਦਰਬਾਰੇ। ਰਹਾਉ ਸੌਖੇ ਸਾਦੇ ਅਰਥ ਐ ਮੇਰੇ ਮੀਤ ਮੇਰੇ ਮਿੱਤਰ ਗੁਰੂ ਗੁਰੂ ਜਪਣਾ ਚਾਹੀਦਾ ਜਪਿਆ ਕਰ ਤਾਂ ਕਿ ਦਰਬਾਰ ਵਿੱਚ ਮੁੱਖ ਉਜਲਾ ਹੋ ਜਾਂਦਾ ਹੈ। ਪਰ ਜਦੋਂ ਅਸੀਂ ਬਾਣੀ ਨੂੰ ਖੋਜ ਕੇ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਗੁਰਬਾਣੀ ਵਿੱਚ ਕ੍ਰੋਸ ਚੈੱਕ ਵੀ ਸਾਨੂੰ ਮਿਲਦਾ ਹੈ ਕਿ ਗੁਰੂ ਪਾਤਸ਼ਾਹ ਕਿਸੇ ਜਗ੍ਹਾ ਇੱਕ ਗੱਲ ਦਾ ਖੰਡਨ ਕਰ ਰਹੇ ਹਨ ਅਤੇ ਦੂਜੀ ਜਗ੍ਹਾ ਇੰਝ ਲੱਗਦਾ ਹੈ ਜਿਵੇਂ ਮੰਡਨ ਕਰ ਰਹੇ ਨੇ, ਪਰ ਸਾਰੀ ਗੁਰਬਾਣੀ ਇੱਕੋ ਲੜੀ 'ਚ ਪਰੋਤੀ ਹੋਈ ਹੈ। ਇਸ ਕਰਕੇ ਇੰਝ ਨਹੀਂ ਹੈ ਕਿ ਕਿਸੇ ਗੱਲ ਨੂੰ ਇੱਕ ਜਗ੍ਹਾ ਖੰਡਨ ਕਰਕੇ ਦੂਜੀ ਜਗ੍ਹਾ ਉਹਦਾ ਮੰਡਨ ਕੀਤਾ ਹੋਇਆ, ਭਾਵ ਇੱਕ ਗੱਲ ਨੂੰ ਇੱਕ ਜਗ੍ਹਾ ਹਾਂ ਮੰਨਿਆ ਹੋਇਆ ਦੂਜੀ ਜਗ੍ਹਾ ਨਾ ਮੰਨਿਆ ਹੋਇਆ। ਦਰਅਸਲ ਸਾਡੀ ਮਿਹਨਤ ਇਹ ਹੋਣੀ ਚਾਹੀਦੀ ਹੈ ਅਸੀਂ ਬਾਣੀ 'ਚੋਂ ਇਹ ਸਮਝ ਕੇ ਪੜ੍ਹੀਏ ਕਿ ਜਿਸ ਗੱਲ ਬਾਰੇ ਗੁਰੂ ਪਾਤਸ਼ਾਹ ਇੱਕ ਜਗ੍ਹਾ ਹਾਂ ਕਰ ਰਹੇ ਨੇ ਅਤੇ ਦੂਜੀ ਜਗ੍ਹਾ ਜੇ ਨਾ ਕਰ ਰਹੇ ਨੇ ਖੰਡਨ ਕਰਕੇ ਫਿਰ ਮੰਡਨ ਕਰ ਰਹੇ ਨੇ, ਤਾਂ ਸਾਨੂੰ ਉਸ ਸ਼ਬਦ ਦੇ ਰਹਾਉ ਤੋਂ ਉਸ ਸ਼ਬਦ ਦੀ ਲੜੀ ਵਿੱਚ ਅਗਲੇ ਪਿਛਲੇ ਸ਼ਬਦ ਪੜ੍ਹ ਕੇ ਲੱਭਣਾ ਪਏਗਾ ਕਿ ਜਿੱਥੇ ਹਾਂ ਕਰ ਰਹੇ ਨੇ ਉਹਦਾ ਮਤਲਬ ਹਾਂ ਨਹੀਂ ਹੈ ਅਤੇ ਜਿੱਥੇ ਨਾ ਕਰ ਰਹੇ ਨੇ ਉੱਥੇ ਨਾ ਦਾ ਮਤਲਬ ਨਾ ਹੈ, ਤਾਂ ਪਤਾ ਲੱਗਾ ਦੋਨੋਂ ਜਗ੍ਹਾ ਹੀ ਖੰਡਨ ਹੀ ਕਰ ਰਹੇ ਸਨ। ਇਸੇ ਤਰ੍ਹਾਂ ਕਈ ਐਸੇ ਸ਼ਬਦ ਮਿਲਣਗੇ ਜਿਨ੍ਹਾਂ ਵਿੱਚ ਲੱਗੇਗਾ ਕਿ ਕਿਸੇ ਗੱਲ ਨੂੰ ਹਾਂ ਕਰ ਰਹੇ ਨੇ ਅਤੇ ਹੁਣ ਨਾ ਕਰ ਰਹੇ ਨੇ, ਤਾਂ ਪਤਾ ਲੱਗੇਗਾ ਜਿੱਥੇ ਨਾ ਕਰ ਰਹੇ ਨੇ ਉੱਥੇ ਵੀ ਨਾ ਕਰਨ ਦਾ ਮਤਲਬ ਹੈ ਸੋ ਕਾਰਡ ਦੁਨੀਆ ਜੋ ਕਰਦੀ ਹੈ ਉਸ ਮੁਤਾਬਕ ਮੈਂ ਨਾ ਕਰ ਰਿਹਾ, ਦੁਨੀਆ ਇੰਜ ਸਮਝਦੀ ਹੈ। ਹੁਣ ਫਰਜ਼ ਕਰੋ ਗੁਰੂ ਗੁਰੂ ਜਪ ਮੀਤ ਹਮਾਰੇ, ਗੁਰੂ ਗੁਰੂ ਕਰੀ ਜਾਓ, ਗੁਰੂ 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 ਗੁਰੂ, ਤਾਂ ਬਾਣੀ 'ਚੋਂ ਹੁਣ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਬਾਣੀ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਹਰ ਗੁਰ ਗੁਰ ਕਰਤਾ ਰੇ। ਹਰ ਜੀਓ ਨਾਮ ਪਰਿਓ ਰਾਮਦਾਸ, ਤਾਂ ਇਸ ਸ਼ਬਦ ਨੂੰ ਜੋ ਪੂਰਾ ਪੜ੍ਹਦੇ ਆ ਨਾ ਤਾਂ ਕਹਿੰਦੇ ਨੇ ਹਰ ਅਰਾਧਨਾ ਜਾਣਾ ਰੇ, ਮੈਂ ਰੱਬ ਜੀ ਤੁਹਾਡੀ ਅਰਾਧਨਾ ਨਹੀਂ ਜਾਣਦਾ ਸੀ, ਜਾਇਂ 'ਚ ਕਹਿ ਲਓ ਨਹੀਂ ਜਾਣਦਾ ਹਾਂ, ਹਰ ਅਰਾਧ ਨਾ ਜਾਣਾ ਰੇ। ਫਿਰ ਅੱਗੇ ਕੀ ਕਹਿੰਦੇ ਨੇ ਨਾ ਜਾਣਨ ਕਰਕੇ ਮੈਂ ਪਤਾ ਕਿਹੜੀ ਐਕਸਰਸਾਈਜ਼ ਸ਼ੁਰੂ ਕਰ ਦਿੱਤੀ, ਹਰ ਹਰ ਗੁਰ ਗੁਰ ਕਰਤਾ ਰੇ, ਮੈਂ ਹਰ ਹਰ ਕਰੀ ਜਾਂਦਾ ਸੀ, ਗੁਰ ਗੁਰ ਕਰੀ ਜਾਂਦਾ ਸੀ, ਇਸ ਕਰਕੇ ਲੋਕਾਂ ਨੇ ਮੇਰਾ ਨਾਂ ਹਰ ਜੀਓ ਨਾਮ ਪਰਿਓ ਰਾਮਦਾਸ ਰੱਖ ਦਿੱਤਾ, ਵੀ ਇਹ ਰੱਬ ਦਾ ਦਾਸ ਹੈ, ਇਹ ਬੜਾ ਰੱਬ ਦਾ ਭਗਤ ਹੈ, ਮੇਰਾ ਜ ਨਾਂ ਪੈ ਗਿਆ ਰੱਬ ਜੀ। ਇਹ ਉਸ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ। ਅਤੇ ਫਿਰ ਇੱਕ ਜਗ੍ਹਾ ਸ਼ਬਦ ਪੜ੍ਹਦੇ ਹਾਂ ਤਾਂ ਉੱਥੇ ਕਹਿੰਦੇ ਨੇ ਹਰ ਹਰ ਕਰੇ ਨਿਤ ਕਪਟ ਕਮਾਵੇਂ। ਦੇਖ ਤੂੰ ਆਇਆ ਸੀ ਮੇਰੇ ਕਲੀਨਿਕ ਵਿੱਚ ਇਸ ਡਾਕਟਰ ਵੈਦ ਗੁਰੂ ਦੇ ਦਰ 'ਤੇ ਇਸ ਕਰਕੇ ਆਇਆ ਸੀ ਕਿ ਤੇਰੇ ਮਨ ਦਾ ਰੋਗ ਕੱਟਿਆ ਜਾਏ, ਮਨ ਦੀ ਮੈਲ ਕੱਟੀ ਜਾਏ, ਮਨ ਨਿਰਮਲ ਹੋ ਜਾਏ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ, ਇਹ ਸਾਫ਼ ਨਹੀਂ ਹੁੰਦਾ ਅਤੇ ਤੂੰ ਸਫਾਈ ਕਰਾਉਣ ਆਇਆ ਸੀ। ਪਰ ਸਫਾਈ ਕਰਨ ਦੇ ਬਦਲੇ ਸਫਾਈ ਵੱਲ ਤਾਂ ਤੂੰ ਧਿਆਨ ਨਾ ਕੀਤਾ ਅਤੇ ਹਰ ਹਰ ਕਰਨਾ ਸ਼ੁਰੂ ਕਰ ਦਿੱਤਾ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਹਰ ਕਰੇ ਨਿਤ ਕਪਟ ਕਮਾਵੇਂ, ਹਿਰਦਾ ਸ਼ੁੱਧ ਨਾ ਹੋਈ। ਬਾਰੋਂ ਬਾਰੋਂ ਹਰ ਹਰ ਕਰਨ ਨਾਲ, ਗੁਰ ਗੁਰ ਕਰਨ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ। ਗੁਰੂ ਪਾਤਸ਼ਾਹ ਜੀ ਦੱਸੋ ਹਿਰਦਾ ਕਿਵੇਂ ਸ਼ੁੱਧ ਹੁੰਦਾ ਹੈ? ਕਰਮੀ ਸਹਿਜ ਨਾ ਉਪਜੈ, ਕਰਮ ਕਾਂਡ ਕਰਨ ਨਾਲ ਸਹਿਜ ਪੈਦਾ ਨਹੀਂ ਹੁੰਦਾ, ਮਤਲਬ ਮਨ ਮੈਲਾ ਹੀ ਰਹੇਗਾ। ਇਹਦਾ ਮਤਲਬ ਸਹਿਜ ਦੇ ਨਾਲ ਮਨ ਮੈਲਾ ਸਾਫ਼ ਹੋ ਚੁੱਕਾ ਹੁੰਦਾ ਹੈ। ਜੋ ਮਨੁੱਖ ਸਹਿਜ ਵਿੱਚ ਹੈ, ਮਾਨੋ ਕਿ ਇਸਦਾ ਮਨ ਸਾਫ਼ ਹੋ ਗਿਆ ਹੈ। ਜਿਸ ਵਿੱਚ ਸਹਿਜ ਨਹੀਂ ਹੈ, ਤਲਖੀ ਹੈ, ਕਾਲ ਹੈ, ਅਪਸੈਟ ਹੈ, ਟੈਨਸ਼ਨ ਹੈ, ਇਰੀਟੇਟਿਡ ਹੈ, ਫਰਸਟ੍ਰੇਟਿਡ ਹੈ, ਤਿਉੜੀ ਚੜ੍ਹੀ ਰਹਿੰਦੀ ਹੈ, ਮੱਥੇ ਵੱਟ ਪਏ ਹੀ ਰਹਿੰਦੇ ਨੇ, ਸਹਿਜ ਨਹੀਂ ਹੈ, ਖੇੜਾ ਨਹੀਂ ਹੈ, ਮਾਨੋ ਮਨ ਮੈਲਾ ਹੈ। ਹੁਣ ਕਿਸੇ ਦਾ ਨਹੀਂ ਅਸੀਂ ਚੈੱਕ ਕਰਨਾ, ਆਪਣੇ ਬਾਰੇ ਸੋਚਣਾ ਕੀ ਮੇਰਾ ਮਨ ਮੈਲਾ ਹੈ, ਅਤੇ ਮੈਂ ਮੈਲੇ ਮਨ ਨੂੰ ਦੂਰ ਕਰਨ ਵਾਸਤੇ ਕਰਮ ਕਾਂਡ ਕਰਦਾ ਰਹਿੰਦਾ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਡਰ ਤੌਖਲਾ ਨਹੀਂ ਜਾਏਗਾ, ਖਟਕਾ ਨਹੀਂ ਜਾਏਗਾ, ਡਾਊਟ ਨਹੀਂ ਜਾਏਗਾ, ਡਿਊਐਲਿਟੀ ਨਹੀਂ ਜਾਏਗੀ। ਇਗਨੋਰੈਂਸ ਦੇ ਕਾਰਨ ਅਗਿਆਨਤਾ ਵਾਲਾ ਮਨ ਸਾਫ਼ ਨਹੀਂ ਹੋਏਗਾ। ਨਾ ਜਾਏ ਸਹਿਸਾ ਕਿਤੇ ਸੰਜਮ, ਤੂੰ ਇਹ ਮਨੁੱਖ ਜੋ ਮਰਜ਼ੀ ਸੰਜਮ ਕਰ ਲੈ, ਤੇਰਾ ਸਹਿਸਾ ਨਹੀਂ ਜਾਏਗਾ। ਗੁਰਬਾਣੀ ਸਮਝਾ ਰਹੀ ਹੈ, ਰਹੇ ਕਰਮ ਕਮਾਏ, ਬੜੇ ਦੁਨੀਆ ਦੇ ਲੋਕ ਥੱਕ ਗਏ, ਆ ਕੇ ਚਲੇ ਗਏ, ਆਪਣੇ ਆਪ ਨੂੰ ਥਕਾਈ ਜਾ ਰਹੇ ਨੇ, ਪਰ ਮਨ ਸਾਫ਼ ਨਹੀਂ ਹੋ ਰਿਹਾ। ਸਹਿਸੇ ਜਿਉ ਮਨੀਣ ਹੈ, ਕਿਤ ਸੰਜਮ ਧੋਤਾ ਜਾਏ। ਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਜੇ ਸਹਿਸੇ ਕਾਰਨ, ਅਗਿਆਨਤਾ ਕਾਰਨ ਮਨ ਮੈਲਾ ਹੋ ਜਾਂਦਾ, ਤਾਂ ਫਿਰ ਕਿਵੇਂ ਸਾਫ਼ ਕਰੀਦਾ? ਸਹਿਸੇ ਜਿਉ ਮਲੀਣ ਹੈ, ਜਿਸ ਮਨ ਦੇ ਅੰਦਰ ਸਹਿਸਾ ਹੈ, ਕਨਫਿਊਜ਼ਡ ਹੈ। ਲੋਕ ਗੱਲਾਂ ਕਰਦੇ ਨੇ, ਸਾਨੂੰ ਸਵਾਲ ਪੁੱਛਦੇ ਨੇ, ਇਹ ਜੀ ਇਹ ਸ਼ਬਦ ਦੇ ਕੀ ਅਰਥ ਨੇ? ਅੱਛਾ ਤੁਸੀਂ ਗੁਰਮਤ 'ਚੋਂ ਇਸ ਪੁਆਇੰਟ ਬਾਰੇ ਕੀ ਕਹਿੰਦੇ ਹੋ? ਅਤੇ ਜਦੋਂ ਅਸੀਂ ਉਹਦੇ ਨਾਲ ਡਿਸਕਸ ਕਰਨ ਲੱਗਦੇ ਹਾਂ ਨਾ ਗੁਰਬਾਣੀ ਦੀ ਪੰਕਤੀ, ਤਾਂ ਉਹ ਛੁੱਟਦਿਆਂ ਹੀ ਕਹਿੰਦਾ ਮੈਂ ਤਾਂ ਕਨਫਿਊਜ਼ਡ ਹਾਂ, ਮੈਂ ਤਾਂ ਕੋਈ ਖਾਸ ਬਾਣੀ ਪੜ੍ਹੀ ਨਹੀਂ ਹੈ, ਮੈਨੂੰ ਤਾਂ ਗ੍ਰਾਮਰ ਵੀ ਨਹੀਂ ਆਉਂਦੀ, ਮੈਨੂੰ ਤਾਂ ਸ਼ੁੱਧ ਉਚਾਰਨ ਵੀ ਆਉਂਦਾ, ਮੈਨੂੰ ਤਾਂ ਗੁਰਮੁਖੀ ਵੀ ਪੜ੍ਹਨੀ ਨਹੀਂ ਆਉਂਦੀ, ਮੈਂ ਤਾਂ ਪੜ੍ਹੀ ਨਹੀਂ ਹੈ, ਮੈਂ ਕਨਫਿਊਜ਼ਡ ਹਾਂ। ਬਈ ਜੇ ਕਨਫਿਊਜ਼ਡ ਹੈ ਤਾਂ ਗੁਰੂ ਸਾਹਿਬ ਨੂੰ ਪੜ੍ਹਿਆ ਕਰਨਾ, ਕਨਫਿਊਜ਼ਡ ਰਹੇਗਾ ਨਾ ਤਾਂ ਤੂੰ ਡੱਕੇ ਡੋਲੇ ਖਾਂਦਾ ਰਹੇਗਾ। ਤੈਨੂੰ ਕੋਈ ਵੀ ਰਾਹ ਜਾਂਦਾ, ਜਿਸ ਲਾਇਆ ਗੱਲੀ ਉਸ ਨਾਲ ਉੱਠ ਚੱਲੀ ਵਾਲਾ ਰਸਤੇ ਜਾਂਦਾ, ਜੋ ਮਰਜ਼ੀ ਇਨਸਾਨ ਗੁਰੂ ਬਣ ਕੇ ਤੈਨੂੰ ਨਾਲ ਲੈ ਕੇ ਟੁਰਦਾ ਰਹੇਗਾ। ਤੂੰ ਕਨਫਿਊਜ਼ਡ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਸਹਿਸੇ ਜਿਉ ਮਲੀਣ ਹੈ, ਕਿਤ ਸੰਜਮ ਧੋਤਾ ਜਾਏ। ਸਹਿਸੇ ਵਾਲਾ, ਡਰਪੋਕ ਵਾਲਾ, ਖਟਕੇ ਵਾਲਾ, ਤੌਖਲੇ ਵਾਲਾ, ਕਨਫਿਊਜ਼ਡ ਵਾਲਾ, ਅਗਿਆਨਤਾ ਵਸ ਸਹਿਸੇ ਵਾਲਾ ਜਿਉ ਮਨ ਮਲੀਣ ਹੁੰਦਾ, ਹੋ ਜਾਂਦਾ। ਸਹਿਸੇ ਜਿਉ ਮਲੀਣ ਹੈ, ਕਿਤ ਸੰਜਮ ਧੋਤਾ ਜਾਏ, ਕਿਹੜੇ ਤਰੀਕੇ ਨਾਲ ਇਹਨੂੰ ਧੋਇਆ ਜਾਂਦਾ ਹੈ? ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਮਨ ਧੋਵੋ। ਕਿਵੇਂ? ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਜੇ ਤੂੰ ਗੁਰੂ ਜੀ ਦੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਸਾਫ਼ ਕਰਦਾ ਹੈ ਨਾ, ਤਾਂ ਹਰ ਸਿਉ ਰਹੋ ਚਿਤ ਲਾਏ ਵਾਲੀ ਅਵਸਥਾ ਬਣਦੀ ਹੈ। ਮਨ ਸਾਫ਼ ਨਹੀਂ, ਕਨੈਕਸ਼ਨ ਨਹੀਂ ਜੁੜਿਆ, सैल फोन कर दें जी मेरा कनैक्शन नहीं जुड़ रहा जी तुहाडा इहदे च चिप है ही नहीं है जे चिप है वह खराब है चिप है उहदे ते मैल पै गई है चिप तुहाडा खराब है लियाओ चिप कढ़दे आ इहनू साफ करदे आ तुसीं पूरे पैसे दित्ते हो इहने सब कुछ है लो चिप्स कढ़िया चिप नू साफ कीता चिप नू फोन अंदर पाया हैलो हाँ हुण कनैक्शन जुड़ गया मन साफ कीता रब जी नाल चित जुड़ गया हुण बाहरों दिखावा नहीं करना पैंदा कि मैं कोई गुरु धारण कीता होया है बाहरों कोई कर्म कांड नहीं करना पैंदा कि मैनु कोई गुरु धारण करना है बाहरों कोई दुनिया नू नहीं दिखाना पैंदा कि मैनू मनू कि मैं कोई गुरु धारण कीता होया मन साफ रब जी नाल कनैक्शन जुड़ गया बारों बारों कोई भी किरिया नहीं करनी पैंदी पर जो ही मन साफ होया रब जी दे नाल जुड़ गया तो शरीर दे सारे अंग काबू आ जांदे ने तो शरीर भी ऐसे कर्म करन लग पैंदा है जिसनू असी कहंदे आ निर्मल मन दी अवस्था निर्मल मन करके निर्मल शरीर हो जांदा है मन तो वो शब्द लागो शब्द किनू कहंदे ने जो गुरु दसै वाट मुरीदा जो लिया गुरु जो कहंदे ने गुरु पातशाह जो कहंदे ने गुरबाणी दे राही जेड़ा गुर समझांदे ने दुनिया दा कोई भी मनुख किसे भी मजहब दा होवे उसने ये भुलेखा नहीं खाना कि असी सिर्फ रुमाले नू गुरु समझ रहे हैं नहीं असी रुमाले नू गुरु नहीं समझते हैं असी पीड़े नू गुरु समझ रहे हैं नहीं जी नहीं असी पीड़े नू भी गुरु नहीं समझते हैं असी 1430 पन्नियां नू गुरु समझते हैं नहीं जी नहीं असी 1430 पन्नियां नू भी गुरु नहीं समझते हैं इन्हां 1430 पन्नियां उत्ते जिहड़ी बाणी लिखी है ना उस बाणी दे राही जिहड़ा गुर जिहड़ा सुनिया दित्ता जांदा है साड़ी सुरत नू साड़े शरीर नू नहीं साड़ी सुरत नू साड़ी मत नू साड़े मन नू साड़ी बुद्धि नू वो जिहड़ा सुनिया है ना उस सुने नू गुर कहंदे ने तां असी उस गुर नू समझदे आ गुर बाणी कहै क्योंकि उसका उच्चारण ही गलत करन नाल गलत फहमी पैदा हो जाती है बाणी गुरु गुरु है बाणी विच बाणी अमृत सारे बार बार जोर बाणी ते आ रहा है बाणी गुरु गुरु है बाणी विच बाणी अमृत सारे गुर बाणी कह गुर दे रारे नू औंकड़ लगी हुई है और व्याकरण का नियम है सौखा सादा लेमैन कॉमन मैन बिगनर वास्ते समझण दा ढंग कि जदों किसी आखरी लफज़ नू औंकड़ लग जाती है उस तो बाद विश्राम देना कौमा लाना थोड़ा जिहा रुक के उच्चारण करना गुरबाणी लफज़ नहीं उच्चारांगे उत्थे गुर बाणी कहै सेवक जन मानै ते जो इंसान उस जो गुर दस्या है जो कहते ना गुर सिख मीत चलो गुर चाली एम गुरु दी सिख्या ते ऐ मेरे मीत चल मीत किन्नू कहते ने बाणी विच मन नू मन प्यारिया जियो मित्रा हर लद्दे खेप सवल्ली मन नू मित्र कहंदे ने साडा मन ही ते मित्र नहीं है मन नू सुनिया देंदे ने गुरु पातशाह जिस दे मन नू सुनिया नहीं मिलिया वो भावें दुनिया च जिथे मर्जी जाए ते जितने मर्जी गुरु बना लवे मन नू सुनिया नहीं आपे तो गुआचिया होया है हुण गुरु पातशाह सानू समझा रहे ने कि जो गुरु सिख्या देवे उस सिख्या उत्ते चल ਸੋ ਅਸੀਂ ਪਹਿਲੀ ਗੱਲ ਸਮਝੀ ਕਿ ਗੁਰੂ ਜੋ ਬਾਣੀ ਦੇ ਰਾਹੀਂ ਗੁਰ ਸਮਝਾਉਂਦਾ ਹੈ, ਭਾਵ ਕੀ ਨਿਕਲਿਆ, ਬਾਣੀ ਜੋ ਗੁਰ ਦੱਸਦੀ ਹੈ, ਗੁਰ ਬਾਣੀ ਕਹੇ ਸੇਵਕ ਜਾਂ ਨਮਾਨੈ, ਇਹ ਉਹਦੇ ਵਾਸਤੇ ਪ੍ਰਤੱਖ ਗੁਰੂ ਹੈ। ਨਿਸਤਾਰੇ ਜੋ ਇਨਸਾਨ ਇਸ ਨੂੰ ਸਮਝਦਾ, ਇਸ ਅਨੁਸਾਰ ਟੁਰਦਾ, ਉਹਨੂੰ ਕੀ ਕਹਿੰਦੇ ਨੇ, ਸੇਵਕ ਕੋ ਗੁਰ ਸਦਾ ਦਿਆਲ, ਉਸ ਨੂੰ ਕਹਿੰਦੇ ਨੇ ਸਤਿਗੁਰ ਸਿੱਖ ਕੇ ਬੰਧਨ ਕਾਟੇ। ਹੁਣ ਸਤਿਗੁਰ ਜੀ ਕੋਲ ਖੜ੍ਹੇ ਹੋ ਕੇ ਕੈਂਚੀ ਲੈ ਕੇ ਬੰਧਨ ਕੱਟਣ ਥੋੜ੍ਹੇ ਨਾ ਲੱਗੇ ਹੋਏ ਨੇ, ਸਤਿਗੁਰ ਜੀ ਦੀ ਦੱਸੀ ਹੋਈ ਗੱਲ, ਦੱਸਿਆ ਹੋਇਆ ਗੁਰ ਇਸ ਇਨਸਾਨ ਨੇ ਜੀਵਿਆ, ਅਤੇ ਜੀ ਕੇ ਇਸਨੇ ਵਿਕਾਰਾਂ ਤੋਂ ਆਪਣੇ ਅਵਗੁਣ ਕੱਟ ਲਏ। ਵਿਕਾਰ ਰੋਜ਼ ਰੋਜ਼ ਮਨ ਮੈਲਾ ਕਰਦੇ ਸਨ, ਕੱਟੇ ਗਏ ਅਵਗੁਣ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਬਸ ਪ੍ਰਤਪਾਲਣਾ ਕਰ ਰਹੇ ਨੇ। ਕਿਸ ਤਰ੍ਹਾਂ ਪਾਲਣਾ ਹੁੰਦੀ ਹੈ, ਪਾਲਣ ਪੋਸ਼ਣ ਕਰਨਾ, ਭੋਜਨ ਦੇਣਾ, ਆਬੋ ਹਵਾ ਚੰਗੀ ਦੇਣਾ, ਆਕਸੀਜਨ ਦੇਣਾ, ਅਤੇ ਗੁਰੂ ਸਾਨੂੰ ਪਵਣ ਗੁਰੂ ਵਾਲੀ ਪਾ ਦੇਈ ਜਾਂਦਾ, ਪਾਣੀ ਪਿਤਾ ਵਾਲੀ ਮੈਸੇਜ ਦੇਈ ਜਾਂਦਾ, ਤਾਂ ਉਹ ਦੱਸ ਸਾਡੀ ਆਤਮਾ ਦਾ, ਸਾਡੇ ਮਨ ਦਾ, ਸਾਡੇ ਜੀੜੇ ਦਾ ਪਾਲਣ ਪੋਸ਼ਣ ਕਰਦੇ ਜਾਂਦੇ ਨੇ। ਕੋਈ ਵੀ ਤਾਂ ਇਨਸਾਨ ਗੁਰ ਲੈ ਸਕਦਾ ਹੈ, ਕਿਸੇ ਕੋਲ ਨਹੀਂ ਜਾਣਾ, ਕਿਸੇ ਕੋਲੋਂ ਨਹੀਂ ਲੈਣਾ, ਸੱਚ ਸਮਝਣਾ। ਅਤੇ ਸੱਚ ਨੂੰ ਜਿਸ ਬਾਣੀ ਦੇ ਰਾਹੀਂ ਸਮਝਿਆ ਜਾਂਦਾ ਉਸ ਨੂੰ ਸੱਤ ਕਹਿੰਦੇ ਨੇ, ਅਤੇ ਸੱਤ ਇੱਕ ਕਿਸਮ ਦਾ ਸੇਮ ਲਫਜ਼ ਹੈ ਰੱਬ ਬਾਰੇ। ਸੱਤ ਪੁਰਖ ਜਿਨ ਜਾਣਿਆ, ਰੱਬ ਜੀ ਸੱਚੇ ਨੇ, ਤਾਂ ਹੀ ਅਸੀਂ ਉਹਨਾਂ ਦੇ ਗਿਆਨ ਨੂੰ, ਉਹਨਾਂ ਦੇ ਨਾਮ ਨੂੰ, ਉਹਨਾਂ ਦੀ ਗੱਲ ਨੂੰ, ਉਹਨਾਂ ਦੀ ਹਰ ਚੀਜ਼ ਨੂੰ ਸੱਤ ਨਾਮ ਕਹਿੰਦੇ ਹਾਂ। ਸੱਤ ਕੌਣ ਹੈ, ਰੱਬ ਜੀ, ਜਿਸ ਨੂੰ ਅਸੀਂ ਕਹਿੰਦੇ ਹਾਂ ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ, ਉਹ ਸੱਤ ਪੁਰਖ ਜਿਨ ਜਾਣਿਆ। ਸੱਤ ਪੁਰਖ, ਸੱਚਾ ਪੁਰਖ, ਸੱਚਾ ਪੁਰਖ ਕੌਣ ਹੈ, ਰੱਬ ਜੀ। ਧਰਤੀ 'ਤੇ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਸ ਕਰਕੇ ਜੇ ਇੱਕ ਧਰਤੀ 'ਤੇ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੈ, ਤਾਂ ਕੋਈ ਵੀ ਇਨਸਾਨ ਗੁਰੂ ਨਹੀਂ ਹੋ ਸਕਦਾ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਸੱਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉਂ, ਉਹਨੂੰ ਸਤਿਗੁਰ ਕਹਿੰਦੇ ਨੇ। ਪਤਾ ਲੱਗਾ ਰੱਬ ਜੀ ਸੱਚੇ ਨੇ, ਰੱਬ ਜੀ ਸੱਤ ਨੇ, ਰੱਬ ਜੀ ਸੱਚ ਨੇ, ਤਾਂ ਸੱਚ ਨੂੰ ਜਾਣਨ ਵਾਸਤੇ ਸੱਚ ਦਾ ਗਿਆਨ ਜੋ ਹੁੰਦਾ ਹੈ, ਸੱਚ ਦੀ ਜਿਹੜੀ ਗੱਲ ਹੁੰਦੀ ਹੈ, ਸੱਚਾ ਜਿਹੜਾ ਗੁਰ ਹੁੰਦਾ, ਉਸ ਨੂੰ ਸਤਿਗੁਰ ਕਹਿੰਦੇ ਹਨ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉਂ, ਜੋ ਗਿਆਨ, ਜੋ ਬਾਣੀ, ਜੋ ਗੁਰ ਸਾਡਾ ਰਾਫਤਾ ਕਾਇਮ ਕਰਵਾ ਦੇਵੇ ਸੱਚ ਨਾਲ, ਰੱਬ ਜੀ ਨਾਲ, ਉਸਨੂੰ ਸੱਤ ਗੁਰ ਕਹਿੰਦੇ ਨੇ, ਸੱਚਾ ਗੁਰ। ਹੁਣ ਦੁਨੀਆਂ ਵਿੱਚ ਜਿੱਥੇ ਮਰਜ਼ੀ ਚਲੇ ਜਾਈਏ, ਜਿੱਥੋਂ ਮਰਜ਼ੀ ਜਿਹੜਾ ਮਰਜ਼ੀ ਗੁਰ ਲੈ ਲਈਏ, ਪਰ ਜੇ ਰੱਬ ਜੀ ਨਾਲ ਰਾਫਤਾ ਕਾਇਮ ਨਹੀਂ ਹੋਇਆ, ਤਾਂ ਮਾਨੋ ਸੱਤ ਗੁਰ ਨਹੀਂ ਲਿਆ, ਸੱਚਾ ਗੁਰ ਪ੍ਰਾਪਤ ਨਹੀਂ ਹੋਇਆ, ਮਨ ਮੈਲਾ ਹੀ ਰਹੇਗਾ। ਸੱਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉਂ, ਤਿਸ ਕੈ ਸੰਗ, ਕਿਸ ਕੈ ਸੰਗ, ਸਰੀਰ ਕੈ ਸੰਗ, ਸਰੀਰ ਅੱਜ ਹੈ ਅਤੇ ਕੱਲ੍ਹ ਨਹੀਂ, ਸਰੀਰ ਤਾਂ ਬਿਨਸ ਜਾਂਦਾ। ਗੁਰੂ ਨਾਨਕ ਪਾਤਸ਼ਾਹ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ, ਇਸ ਕਰਕੇ ਜਦੋਂ ਸਿੱਧਾ ਨੇ ਉਹਨਾਂ ਨੂੰ ਪੁੱਛਿਆ ਤੇਰਾ ਕੌਣ ਗੁਰੂ, ਕਿਸਕਾ ਤੂੰ ਚੇਲਾ, ਉਹਨਾਂ ਕਿਹਾ ਮੇਰਾ ਸ਼ਬਦ ਗੁਰੂ ਸੁਰ ਤੂੰ ਚੇਲਾ, ਸ਼ਬਦ ਗੁਰੂ ਹੈ ਮੇਰਾ ਗੁਰੂ। ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਕਿ ਮੈਂ ਗੁਰੂ ਹਾਂ, ਉਹਨਾਂ ਕਿਹਾ ਮੇਰਾ ਗੁਰੂ ਸ਼ਬਦ ਗੁਰੂ ਹੈ, ਅਤੇ ਜੋ ਉਸ ਗੁਰ ਜੋ ਉਹ ਦੱਸਦੇ ਨੇ ਉਹਨੂੰ ਜਿਹੜੀ ਮੇਰੀ ਸੁਰਤ ਮੰਨ ਲੈਂਦੀ ਹੈ, उस अनुसार जीण लग पैंदी है, उन्हू चेला कहिंदे ने। मेरा शरीर चेला नहीं है, ना शरीर गुरु होंदा है, ना शरीर चेला होंदा है। शब्द गुरु होंदा है, ते जो साड़ी सुरत उहदे चो मैसेज लैके ग्रहण करके जीवन बनांदी है, साड़ी इस बॉडी दा सुरत मैसेज लैंदी है। सुरत ने मैसेज लिया, उन्हू चेला कहिंदे ने। शब्द गुरु, सुरत धुन चेला। हुण इह जदों बेसिक गल समझ आई तां हुण असीं इस तों अगे चलदे हाँ कि गुरु पातशाह अज दे शब्द दे राहोज कर रहे ने, गुरु गुरु जप मीत हमारे। इहदा भाव अर्थ निकलदा है, मेरे मीत मेरे मन तू गुरु गुरु जपया कर। गुरु गुरु जपया कर दा मतलब की है कि सारी दुनिया नू किसी ना किसी जगह तो कोई गुर चाहिदा, मैनू ते सत गुर कोलों गुर चाहिदा। इस करके सच दे ज्ञान लैण वास्ते ना तत्पर रिया कर हर वेले। बर्निंग डिजायर, बिगेस्ट डिजायर कि मैनू सतगुर जी दा ज्ञान चाहिदा है। मैनू कोई विचोला नहीं चाहिदा है, मैनू मैसेज चाहिदा है। मैसेज कित्थे है? गुर कित्थों मिलदा है? बाणी का है मैसेज, गुर है बाणी कहिंदी है। ये प्रतख गुरु दी निशानी हो गई है। गुरु गुरु जप मीत, ओ मेरे मन तू हमेशा ये ध्यान रख्या कर। सत्संग जी, सारी बाणी विच मन नू साफ करन दी गल है, मन नू ही टिकाणे लाण दी गल है, मन नू ही सीधे पासे पाण दी गल है। जे असी एवें शब्द इक पढ़िए, भाई रे राम कहो चित लाए, चित लाए। तो मेरा ध्यान जे इस वेले मान लिया सवेर दे 10 बजे ने प्रोग्राम हो रहा है, जे मेरा चित दुकान ते है तो मैं राम कहो चित लाए नहीं कर सकता। पर जिस वेले रात का टाइम है, जे मैनू लगे कि सास भी कभी बहुत ही सीरियल आ रहा है पर मैं लेट हो जाऊँगा, देखना है 3 सालों तो देखती पई हाँ, तो चित सीरियल विच लगा होया है, सतगुरु जी की मत लैण ते नहीं लगा होया। प्रतख गुरु वाला फंडामेंटल पूरा नहीं होया, क्वालीफाई नहीं होया। माँ फुलका पका रही होंदी है पर उसनू करदा एक जी कहिंदा मैनू सब्जी पा दिओ, वो सब्जी भी पा के दे देंदी है। दूजा जी कहिंदा मैनू पानी दे दिओ, उसनू एकदम पानी भी दे देंदी है। पर तीजा जी कहिंदा मैनू प्लेट दे दिओ, उनू अलमारी खोल के प्लेट भी कढ़ के दे देंदी है, पर तीनों काम करदिया करदिया फुलका परता देंदी है, फुलका सड़न नहीं देंदी। क्यों? चित पूरी तरह उत्थे लगा होया है, मन पूरी तरह उत्थे लगा होया है। फुलका इस वेले इन्ने स्किंट हो गए ने, होर इस तो ज़्यादा सड़ जाएगा, मैं परताना है। पर चित इतने तरीके ना लगा होया कि हुण परताना नहीं है, हुण दोनों पासे परता चुकी हाँ, हुण फोलना लैके इहनू फुलाना है। चित इतने ढंग ना लगा होया कि हुण फुला दिता है, तो हुण इह वेलिया होया पाना है, उहनू उतारना है। चित बिल्कुल उत्थे ही लगा होया है, उहनू फुलका 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 नहीं कहना पैंदा। भाई रे राम कहो चित लाए, चित अंदरों तू सोच, तेरा ध्यान किने पासे है। ते इस तरह ही जिस मन दा ध्यान हर वेले होए, मनु नॉलेज दियो स्टॉक मार्केट आजकल किस तरह उतर दी चढ़दी पई है, केड़ी कंपनी दे खरीदा, अमरीकन कंपनी दे खरीदा के ब्लू चिप्स दी कंपनी दे खरीदा, हांगकांग दी कंपनी दे खरीदा, तां उहदा मन उधर लगा होया है। पर जिदा मन है कि मनू वो दुनिया दे लोको, तुसी सारे जो मर्जी पे कहंदे हो, मनू सच्चा गुर चाहिदा, सच्चा गुर। हर वेले मैं दिन रात उठते बैठते गुर ते लभदा रहना कि मनू सच्चा सुनिया चाहिदा। ओनू कहंदे ने गुरु गुरु जप मीत हमारे, क्योंकि मेरे मन हर वेले तो गुरु दी मंग करदा रहना। ते उस मंग करन वाली अवस्था बारे कह रहे ने। होर छोटी छोटी एक्सरसाइज करी जाइए। जेड़ा पिता सोच रहा है कि मेरे पुत्र काम ते नहीं गया, ਉਹਦਾ ਉਹਦੀ ਇਸ ਵੇਲੇ ਮੰਗ ਇਹ ਵੇ ਕਿ ਮੇਰਾ ਪੁੱਤਰ ਕੰਮ 'ਤੇ ਜਾਏ। ਇਹ ਮੰਗ ਨਹੀਂ ਹੈ ਕਿ ਮੈਨੂੰ ਗੁਰੂ ਦੀ ਗੱਲ ਸੁਣਾਓ। ਜਿਹੜੀ ਮਾਂ ਇਹ ਸੋਚ ਰਹੀ ਹੈ ਕਿ ਬਈ ਮੇਰੀ ਨੂੰਹ ਦੇ ਘਰ ਪੁੱਤਰ ਹੋਣਾ ਚਾਹੀਦਾ, ਪੋਤਰਾ ਮੇਰਾ ਹੋਣਾ ਚਾਹੀਦਾ, ਉਹਦਾ ਧਿਆਨ ਇੱਧਰ ਹੈ, ਇਸ ਪਾਸੇ ਨਹੀਂ ਹੈ, ਮੈਨੂੰ ਗੁਰੂ ਦੀ ਗੱਲ ਸੁਣਾਓ, ਮੈਨੂੰ ਗੁਰ ਚਾਹੀਦਾ। ਪਰ ਇਸ ਤਰ੍ਹਾਂ ਹੀ ਤਾਂ ਇੰਨਾ ਤਾਂ ਸੌਖਾ ਸਮਝਣਾ, ਗੁਰੂ ਗੁਰੂ ਜਪ ਮੀਤ ਹਮਾਰੇ, ਓਏ ਮੇਰੇ ਮਨ, ਜੇ ਤੂੰ ਮੰਗ ਕਰਨੀ ਹੈ, ਜੇ ਤੂੰ ਹਰ ਵੇਲੇ ਕੋਈ ਗੱਲ ਦੇ ਪਿੱਛੇ ਦੌੜਨਾ ਹੈ, ਜੇ ਹਰ ਵੇਲੇ ਤੈਨੂੰ ਕੋਈ ਖਾਹਿਸ਼ ਹੈ ਨਾ, ਤਾਂ ਉਹ ਖਾਹਿਸ਼ ਪਤਾ ਕੀ ਕਰ, ਸੱਚਾ ਗੁਰ ਲੈਣ ਦੀ। ਗੁਰੂ ਗੁਰੂ ਜਪ ਮੀਤ ਹਮਾਰੇ, ਮੁੱਖ ਉਜਲ ਹੋਵੇ ਦਰਬਾਰੇ। ਸੋ ਸਭ ਤੋਂ ਪਹਿਲਾਂ ਦਰਬਾਰ ਸਮਝ ਲਈਏ। ਅਸੀਂ ਸਮਝਦੇ ਹਾਂ ਸਾਰੀ ਦੁਨੀਆ ਵਾਲੇ ਭੁਲੇਖੇ ਦੇ ਨਾਲ ਕਿ ਕੋਈ ਚਾਰ ਦੀਵਾਰਾਂ ਵਿੱਚ ਬੈਠ ਕੇ ਢੇਰ ਸਾਰੇ ਬੰਦੇ ਬੈਠੇ ਹੋਣ, ਇੱਕ ਰਾਜਾ ਕੁਰਸੀ 'ਤੇ ਬੈਠਾ ਹੋਵੇ, ਉਹਨੂੰ ਦਰਬਾਰ ਕਹਿੰਦੇ ਨੇ। ਅਸੀਂ ਸਾਰਿਆਂ ਨੇ ਇਹ ਸਮਝਿਆ ਹੋਇਆ ਅਤੇ ਅੱਜ ਦੀ ਦੁਨੀਆ ਵਿੱਚ ਉਹ ਦਰਬਾਰ ਬਣ ਗਿਆ ਰਾਜੇ ਦੇ ਬਦਲੇ ਪਾਰਲੀਮੈਂਟ। ਪਾਰਲੀਮੈਂਟ 'ਚ ਇਹ ਉੱਚੀ ਕੁਰਸੀ 'ਤੇ ਪ੍ਰਾਈਮ ਮਿਨਿਸਟਰ ਬੈਠਾ ਹੈ, ਇਹ ਉੱਚੀ ਕੁਰਸੀ 'ਤੇ ਲੋਕ ਸਭਾ ਦਾ ਸਪੀਕਰ ਬੈਠਾ ਹੈ, ਹੁਣ ਜੋ ਕਹੇਗਾ। ਪਰ ਜਿਹੜਾ ਪਾਰਲੀਮੈਂਟ ਦੇ ਅੰਦਰ ਮਨ ਮਰਜ਼ੀ ਕਰੇ, ਸਭ ਤੋਂ ਉੱਚੀ ਕੁਰਸੀ 'ਤੇ ਜਿਹੜਾ ਬੈਠਾ ਹੈ ਉਹਨੂੰ ਬਾਹਰ ਕੱਢ ਸਕਦਾ ਹੈ, ਜਿਹੜਾ ਰੋਲਾ ਰੱਪਾ ਪਾਏ ਦਰਬਾਰ ਨੂੰ ਬੰਦ ਕਰ ਸਕਦਾ ਹੈ, ਕੁਛ ਵੀ ਕਰ ਸਕਦਾ ਹੈ। ਇਹਦਾ ਮਤਲਬ ਦਰਬਾਰ 'ਚ ਬੈਠਣ ਵਾਸਤੇ ਉਹ ਜਿਹੜੀ ਕੁਰਸੀ ਵਾਲਾ ਜੋ ਕਹਿੰਦਾ ਉਹਦੀ ਮੰਨਣੀ ਪੈਂਦੀ ਹੈ, ਉਹਨੂੰ ਦਰਬਾਰ ਕਹਿੰਦੇ ਨੇ ਆਮ ਤੌਰ 'ਤੇ। ਪਰ ਉਹ ਜਿਹੜਾ ਆਮ ਤੌਰ 'ਤੇ ਕਹਿੰਦੇ ਨੇ, ਉਸੇ ਨੂੰ ਰਾਜੇ ਦੀ ਸ਼ਕਲ 'ਚ ਬਣਾਈਏ ਜਾਂ ਪ੍ਰਾਈਮ ਮਿਨਿਸਟਰ ਦੀ ਸ਼ਕਲ 'ਚ ਬਣਾਈਏ, ਕਿ ਜਦੋਂ ਉੱਚੀ ਕੁਰਸੀ ਵਾਲਾ ਦੇਖਦਾ ਹੈ ਕਿ ਤੁਸੀਂ ਮੇਰੇ ਦਰਬਾਰ 'ਚ ਬੈਠੇ ਹੋ ਪਰ ਤੁਸੀਂ ਹੇਰਾਫੇਰੀ ਕੀਤੀ ਹੈ, ਇਸ ਕਰਕੇ ਮੇਰੇ ਦਰਬਾਰ ਦੇ ਲਾਇਕ ਨਹੀਂ ਤੁਸੀਂ, ਮੇਰਾ ਦਰਬਾਰ ਸੁਸ਼ੋਭਿਤ ਨਹੀਂ ਹੈ, ਯੂ ਡਿਸਕੁਆਲੀਫਾਈ, ਤੁਸੀਂ ਦਰਬਾਰ ਤੋਂ ਬਾਹਰ ਚਲੇ ਜਾਓ ਜਾਂ ਆਪਣੀ ਕਰਤੂਤ ਠੀਕ ਕਰ ਲਓ। ਇਸ ਸਾਰੇ ਦੁਨਿਆਵੀ ਪ੍ਰਤੀਕ ਨੂੰ, ਮੀਨਸ ਜੋ ਦਰਬਾਰ ਦੇ ਅੰਦਰ ਬੈਠਾ ਹੈ, ਜੋ ਉੱਚੀ ਕੁਰਸੀ ਵਾਲੇ ਸੁਨੇਹ ਦੇ ਮੁਤਾਬਕ ਆਪਣਾ ਜੀਵਨ ਜੇਕਰ ਨਹੀਂ ਬਣਾਉਂਦਾ ਹੈ, ਬਸ਼ਰਤੇ ਖਰਾ ਸੱਚਾ ਉੱਚੇ ਆਚਰਣ ਵਾਲਾ ਹਾਈ ਆਈਡੀਅਲ ਕਰੈਕਟਰ ਵਾਲਾ ਜੇ ਨਹੀਂ ਬਣਾਉਂਦਾ, ਤਾਂ ਉਹ ਦਰਬਾਰ ਵਿੱਚ ਸੁਸ਼ੋਭਿਤ ਨਹੀਂ ਹੈ। ਹੁਣ ਇਸ ਦੁਨਿਆਵੀ ਐਗਜ਼ਾਮਪਲ ਨੂੰ ਸਮਝ ਕੇ ਅਸੀਂ ਸੋਚਣਾ ਹੈ ਕਿ ਸਾਡਾ ਦਰਬਾਰ ਕਿਹੜਾ ਹੈ, ਦਰਬਾਰ ਕਿਹਨੂੰ ਕਹਿੰਦੇ ਨੇ। ਸੋ ਪੁਰਾਤਨ ਜ਼ਮਾਨੇ ਅੰਦਰ ਦਰਬਾਰ ਰਾਜੇ ਦਾ ਲੱਗਾ ਹੋਇਆ ਦਰਬਾਰ ਕਹਿੰਦੇ ਸਨ। ਜੇ ਦਰਬਾਰ ਦੇ ਰਾਰੇ ਨੂੰ ਗੁਰਬਾਣੀ ਸਿਆਰੀ ਲੱਗੀ ਹੁੰਦੀ ਹੈ ਤਾਂ ਦਰਬਾਰ ਮੀਨਸ ਸੱਚ ਦੀ ਸਭਾ। ਪਰ ਉਸ ਉੱਚੀ ਕੁਰਸੀ ਵਾਲੇ ਨੂੰ ਵੀ ਦਰਬਾਰ ਕਹਿ ਦਿੰਦੇ ਸਨ। ਫਰਜ਼ ਕਰੋ ਜਿਸ ਤਰ੍ਹਾਂ ਮੰਨ ਲਿਆ ਕੋਈ ਚੀਫ ਮਿਨਿਸਟਰ ਕਿਸੇ ਹੋਰ ਸ਼ਹਿਰ ਦਾ ਦਿੱਲੀ ਆਇਆ ਹੋਵੇ, ਕਿਸੇ ਹੋਰ ਪ੍ਰਾਂਤ ਦਾ ਰਾਜਾ ਦਿੱਲੀ ਆਇਆ ਹੋਵੇ, ਤਾਂ ਉਹਦੇ ਲੋਕ ਕੀ ਕਹਿੰਦੇ ਸੀ, ਅੱਜ ਨਾ ਦਰਬਾਰ ਦਿੱਲੀ ਗਏ ਹੋਏ ਹਨ, ਅੱਜ ਦਰਬਾਰ ਦਿੱਲੀ ਵਿਖੇ ਪਾਰਲੀਮੈਂਟ 'ਚ ਗਏ ਹੋਏ ਨੇ, ਸੈਂਟਰ 'ਚ ਗਏ ਹੋਏ ਨੇ। ਸੋ ਦਰਬਾਰ ਲਫਜ਼ ਕਈ ਢੰਗਾਂ ਨਾਲ ਗੁਰਬਾਣੀ ਵਿੱਚ ਵਰਤਿਆ ਜਾਂਦਾ ਹੈ। ਪਰ ਹੁਣ ਅਸੀਂ ਸਮਝ ਦਈਏ ਕਿ ਇੱਕ ਦਰਬਾਰ ਸਾਡੇ ਅੰਦਰ ਵੀ ਲੱਗਾ ਹੋਇਆ ਹੈ। ਉਸ ਦਰਬਾਰ ਦਾ ਮੁਖੀ ਕੌਣ ਹੈ? ਜੋ ਅਸੀਂ ਕਹਿੰਦੇ ਨਾ ਕੋ ਕਬੀਰੇ ਰਾਮ ਕੀ ਅੰਸ਼, ਉਹ ਮੁਖੀ ਹੁੰਦਾ ਹੈ ਸਾਡਾ ਅੰਤਰ ਆਤਮਾ, ਸਾਡੀ ਵਿਲ, ਸਾਡੀ ਕੌਨਸ਼ੀਅੰਸ, ਜਿਹੜੀ ਰੱਬ ਜੀ ਦੇ ਨਾਲ ਇੱਕ ਮਿਕ ਸੱਚਾ ਸੁਨਿਆ ਲੈ ਕੇ ਆਈ ਸੀ, ਪਰ ਉਹਦੇ ਉੱਤੇ ਇੱਕ ਹੋਰ ਕੋਈ ਮੁਖੀ ਬਣ ਗਿਆ, ਮਨ ਰਾਜਾ, ਮਨ ਸੁਲਤਾਨ, ਚੌਧਰੀ ਬਣ ਬੈਠਾ। ਇਹ ਜਿਹੜਾ ਮਨ ਰਾਜਾ ਹੈ ਇਹ ਮੁਖੀ ਬਣ ਗਿਆ ਅਤੇ ਇਹ ਮੁਖੀ ਬਣ ਗਿਆ ਹੈ ਮਹਿਲਾ। ਇਹਦੇ ਕਾਰਨ ਸਾਰਾ ਸਰੀਰ ਮਨ ਮਹਿਲੇ, ਸਭ ਕੁਛ ਮਹਿਲਾ ਹੋ ਗਿਆ ਹੈ। ਬਹੁਤ ਸੌਖੇ ਢੰਗ ਨਾਲ ਸਮਝਣ ਦਾ ਯਤਨ ਕਰ ਰਿਹਾ, मुख उजल उजल होता चमकना, मुख उजल, मुख एक तो हो गया फेस मुख, एक होता मुख होता साढ़े सारे शरीर के इंद्रे ज्ञान इंद्रे। इस तरह ये सारा जिहड़ा मन है ना, इस शब्द विच मन नू मुख किया जा रहा, मन नू मुख किया जा रहा, मुख मीन्स मुखी जिहड़ा चौधरी बनया होया है ना, मैला है ए मेरे मन, तू रब जी दी अंतर आत्मे वाली कॉन्शियंस वाले दरबार विच बैठा होया है, है तू मैला। उजला किवें हो सकना है? गुरु दी गल सुनिया कर, गुरु दी गल सुनो, मन उजला हो जांदा है। तो कह रहे ने गुरु गुरु जप मीत हमारे, मुख उजल होवें, मां भाव तेरा मन साफ हो जाएगा। किस तरह? मन धोवो, शब्द लागो, तेरा मन साफ हो जाएगा। मुख उजल होवें दरबारी, मुख मुख दा मैना हुंदा, जिस तरह असीं शब्द पढ़दे हां, मुख शुद्धि, मुख शुद्धि जबान दे नाल कुछ बोलना, मुख शुद्धि, मुख संजम चुप रहना। हुण इस फेस दी गल थोड़ी ना चल रही है, मुख जोड़ना, मुख जोड़ना हुंदा किसी नाल मुकाबला करना, तू मेरे मुँह ना लग, मुँह सामने मुकाबला करना, मुख जोड़ना। इस तरह पता लगा कि मुख दा मैना असी गुरबाणी चो लब्बांगे तो पता लगेगा कि साडे मन नू कह रहे ने, क्योंकि मन मुखी बन के बैठा है, पर मन नू कह रहे ने तू अपना उजला कर सकदा है। किस जगह? दरबार विच। दरबार केड़ा है? साडे सब दे अंदर कट कट में हरजू वसै, सब दे हिरदे विच रब जी वसदे ने। जिस इंसान नूं इह रिलाइज़ हो जांदा है ना कि मेरे हिरदे च रब जी वसदे ने, उही ओह सारे मनुखां दे हिरदे विच रब जी वसदे ने, ओह इंसान कदे अपने पैरां ते मत्था नहीं टिकांदा। ओह इंसान दूजिआं कोलों मत्था नहीं टिका सकदा, क्योंकि ओह सोचेगा ओ माई गॉड, जिहड़े गॉड जी, रब जी, वाहिगुरु, अल्लाह, खुदा, राम जी मेरे हिरदे च वसदे ने, ओह इहदे च वस रहे ने, ते रब जी ही रब जी नूं चुक रहे ने, इह की हो रिहा है? कदे भी उच्चे सिंघासन ते बैठ के अपने पैरां ते मत्था नहीं टिका सकेगा, क्योंकि उसनू दूसरे इंसान च भी ओही रब जी नज़र आते ने, जिहड़े रब जी कट कट में हरजू बसै बाणी सिखा रही है। सर्व निवासी सदा लेपा तो ही संघ समाई सिखा रही है। हुण इहनू घरां च लै आईए तो घरां च लै आवांगे, कदे पिता पुत्र नू गुस्सा ही नहीं करेगा, क्योंकि उन्हें पुत्र ही च रब जी नज़र आते हैं। कदी नूँ सस नू गुस्सा ही नहीं करेगी, क्योंकि उन्हें नूँ विच भी तो रब जी नज़र आ रहे हैं ना। तो कदे कोई नूँ भी सस नू दुखी नहीं करेगी, क्योंकि उन्हें सस विच रब जी नज़र आ रहे हैं। तो दो भरा कचहरी च लड़नगे नहीं, क्योंकि उन्होंने दोनों वो रब जी नज़र आते हैं। किस तरह तो सारी सृष्टि आप ही ठीक होती जाती है, सारा जगत ठीक हो सकता है। मन जीता है जग जीत, मन नू जित, शरीर नू जितण दी कोशिश ना कर। जे मन जित लिया तेरे सारे इंद्रे ज्ञान इंद्रे वाला ये जग तेरे काबू आ जाएगा, फिर तू किसे नू ओपरा नहीं समझेगा। ना को बैरी नहीं बिगाना, सगल संग हमको बनियाई तेनू समझ आ जाएगी। तेनू फिर सिर्फ अपना पुत्र अपना नहीं लगेगा, दूजिया के बच्चे भी अपने लगनगे। पर बेटी को बेटी जाना है, पर स्त्री को मात बखाना है, वेख पराइया चंगिया मावं धियां भैं जाना है। तो असी तो साढ़िया जड़िया नूहं आदियाँ उन्होंने अपनी धी नहीं समझते, साढ़े पुत्र की वोटी है, पर साड़ी जड़ी सस है साढ़े पति की माँ है, उन्होंने असी दुश्मन समझते हैं। मुख उजल नहीं होया, क्योंकि अपने अंतर आत्मे को पुछिए, अंतर आत्मे को पूछा नहीं, मन ने जवाब दिता मैं ठीक हाँ। ये इस तरह ही करना चाहिए, इस तरह ही तो दुनिया विच गुरता चलती है। मैं ठीक हाँ, मैं उच्चा, मैं बहुत पोछया होया, तुसी सारे मैनू मत्था टेको क्योंकि मैं गुरु हाँ। ये तो भुलेखा पै गया ना, मन मैला, इस करके मेरे मन गुरु गुरु भाव सच दा ज्ञान लैण वास्ते तत्पर रह। गुरु गुरु जप मीत हमारे मुख उजल होवें दरबारे दरबार। सो हुण असी मुख उजल दी गल नूं समझण वास्ते एक होर एंगल लैंदे आ। असी शब्द इक पढ़दे आ, देही गावां जियो तर मैं तो बसै पंच किरसाना। ये शरीर एक गांव है, इसमें पांच किसान रहते हैं। कौन? नैनू नकटू श्रवणु रसपत इंद्री कहे आना माना। ये पांच किसानों के पीछे कौन है जो इन पांच किसानों को नक अपनी मर्जी नाल कुछ सुंगण थोड़ ना जानता है। ये नक चाहे तो सा नहीं ले सकता, जरा जा जुकाम लग जाए तो नक बंद हो जाता है, मनू सा नहीं आ रहा। नक आपे सा नहीं लेंदा, एक कन आपे कुछ नहीं करते ने, ये अखा आपे कुछ नहीं कर दिया। इना दे पिछे जेड़ी थॉट है, वो थॉट इना नक अख कन सारे इंद्रिया को कुछ करांदी रहती है। वो थॉट केड़ी है? सतगुरु की मत दे बदले मन नू मैला करन वाली की थॉट है? काम क्रोध लो मोहंकार, इस देही में पंच चोर वसें, काम क्रोध लो मोह अहंकारा। अमृत लूटे मन मुख नहीं बूझे, कोई ना सुने पुकारा। हुन ए जेड़े ए इंद्रे ने सारे, नैनू नकटू श्रवणु रसपत इंद्री क्या ना माना, हुन इना दे पिछे जेड़ा इना नू चलान वाला चालक ड्राइवर सी ओ सी काम क्रोध लो मोहंकार। अगे चल के कहंदे ने, बाबा अब ना बसोए गाँव, घड़ी घड़ी का लेखा मांगा कायत चेतु नाओ रहाओ। धर्म राय का जब लेखा मांगा बाकी निकसी पारी। धर्म राय कित्थे है? कोई मरण तो बाद आसमान ते धर्म राय है? मैनू पता नहीं सतसंग जी, मरांगे जाके मिलांगे, वापस नहीं आ सकांगे, तुहानू दस ही नहीं सकते ना, उन्हें उन्हों कैंसल कर सकते हैं ना, आके कन्फर्म करन जोगे हाँ। मरण तो बाद धर्म राय है कि नहीं है? गुरु साहब कहंदे ने अज धर्म राय इत्थे है तेरे हिरदे च। धर्म राय राजा, सच दा राजा अंदर वसदा है तेरे अंतर आत्मे विच, जिसनू कहंदे ने वाचै धर्म हदूर। पवन गुरु पाणी पिता माता धरत मा दिवस रात दो दाई दया खेलै सगल जगत, चंग्याईयां बुराईयां वाचै हमेशा तेरी देखदा नोट करदा रहंदा। कौन? धर्म हदूर। धर्म कौन है? धर्म राय, धर्म राजा। अंदर राजा तख्त है, बैठा करे न्याओ, अंदर बैठा देख रहा है सब। अंतर जामी है ना, अंदर बैठा है ना, देख रहा सब। तू की हेरा फेरी कर रहा? उनू पता लग जाता एकदम। तू लोगों को छुपाना, उनू पता लग जाता है। हुण कहंदे हन धर्म राय जब लेखा मांगे, भाव जदों तेरे मन अंदर मैल आई और भैड़े ख्याल आए, बाकी निकसी पारी, तो मुश्किल हो गया जीना। की होया? पंच किसान वा भाग गए। वो पंच किसान केड़े सी? नैनू नकटू श्रवणु रसपत दे पिछे काम क्रोध लो ओंकार जेड़े चालक सी वो दौड़ गए। पंच किसान वा भाग गए, लै बांधो जियो दरबारी, पकड़ के किनू पकड़ लिया। उत्थे कल्ला रह गया मन, मन नू पकड़ लिया। हुण ये जड़ा मन है ये मैला है, इस करके गुरु पातशाह इस मन नू साफ करन दे पिछे सारा गुर समझांदे हन। जे ओ गुर ना समझिए तो साढ़े ते टुकदा है मन होर मुख होर से कांडे कच्चिया। जो मर जम्मे सो कच नी कच, ओ मनुख कच्चा है। जो जमदा मरदा रहिंदा है, निक्की निक्की गल ते रोज़ रोज़ जमदा मरदा रहिंदा है, मीन्स निक्की निक्की गल ते डावा डोल होंदा रहिंदा है, निक्की निक्की गल ते कन्फ्यूज़ होंदा रहिंदा है, निक्की निक्की गल ते बाजार च अपना दीन ईमान वेच देंदा है, निक्की निक्की गल ते झूठी माल वेचदा है, निक्की निक्की गल ते रिश्वत लै लैंदा, छोटी छोटी गल ते झूठ बोलदा है। ओ जिहड़ा थां थां ते अपना दीन ईमान वेचदा रहिंदा है, पराई वस्त नूं अपना बनाना चाहुंदा है। ਹੁਣ ਇਹਦੇ ਪੰਜ ਕਿਰਸਾਨ ਦੌੜ ਗਏ, ਕੌਣ? ਜਿਹੜੇ ਇਸਦੇ ਨੈਨੂ ਨਕਟੂ ਸ਼ਰਵਨੂ ਰਸਪਤ ਦੇ ਪਿੱਛੇ ਕਾਮ ਕ੍ਰੋਧ ਲੋਭ ਓਹੰਕਾਰ ਸੀ, ਉਹ ਸਾਥ ਨਹੀਂ ਦੇ ਰਹੇ ਨੇ, ਉਹ ਦੌੜ ਗਏ। ਜਦੋਂ ਉਹ ਦੌੜ ਗਏ ਮਨ ਮੈਲੇ ਨੂੰ ਜੀਓ ਦਰਬਾਰੀ ਦਰਬਾਰ ਦੇ ਵਿੱਚ, ਧਰਮ ਰਾਏ ਧਰਮ ਨੇ ਪਕੜ ਲਿਆ, ਧਰਮ ਕਿਸੇ ਦਾ ਪੱਖ ਨਹੀਂ ਕਰਦਾ, ਧਰਮ ਕਿਸੇ ਦੀ ਫੇਵਰ ਨਹੀਂ ਕਰਦਾ, ਧਰਮ ਕਿਸੇ ਦੀ ਡਿਸਫੇਵਰ ਵੀ ਨਹੀਂ ਕਰਦਾ, ਸਿਰਫ ਧਰਮ ਦੇ ਨਾਲ ਇੱਕ ਮਿਕਤਾ ਜੀ ਦੀ ਨਹੀਂ ਉਹ ਕੱਚ ਨਿਕੱਚ ਹੋ ਜਾਂਦੇ ਹਨ, ਜਿਹਦੀ ਧਰਮ ਦੇ ਨਾਲ ਸੱਚ ਦੇ ਨਾਲ ਸੱਚੇ ਗੁਰ ਦੇ ਨਾਲ ਸੱਤ ਗੁਰ ਦੇ ਨਾਲ ਇੱਕ ਮਿਕਤਾ ਨਹੀਂ, ਉਹ ਇਸ ਦਰਬਾਰ ਵਿੱਚ ਸੁਸ਼ੋਭਿਤ ਨਹੀਂ ਹੋ ਸਕਦੇ ਹਨ। ਮਨ ਸਾਫ ਭਾਵ ਮੁੱਖ ਉਜਲ, ਮਨ ਸਾਫ ਨਹੀਂ ਉਜਲ ਕਹਿਆਂ ਚਿਲਕਣਾ ਕੋਟਮ ਕਾਲੜੀ ਮਸ ਧੋਤਿਆਂ ਜੂਠਣਾ ਉਤਰੇ ਜੇ ਸੌ ਧੋਵੈ ਤਿਸ ਧੋਵਾਂ ਤਿਸ। ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚੱਲਾਂ, ਮੇਰੇ ਚੰਗੇ ਮਿੱਤਰ ਪਤਾ ਕੌਣ ਹਨ? ਚੰਗੇ ਗੁਣ, ਜਿੱਥੇ ਜਾਂਦਾ ਮੇਰੇ ਨਾਲ ਜਾਂਦੇ ਨੇ। ਪਰ ਜੇ ਮੈਂ ਅਵਗੁਣ ਆਪਣੇ ਪੱਲੇ ਬੰਨੇ ਹੋਣ, ਲੋਕ ਅਵਗੁਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੈ ਕੋਈ। ਅਵਗੁਣ ਭਰੇ ਹੋਏ ਨੇ ਨਾਲ ਲੈ ਕੇ ਚੱਲਣੇ ਆ, ਤਾਂ ਜਿੱਥੇ ਜਾਵਾਂਗੇ, ਜਿਹੜੇ ਲਾਹੌਰ ਭੈੜੇ ਪਿਸ਼ੌਰ ਵੀ ਭੈੜੇ, ਜਿੱਥੇ ਜਾਏਗਾ ਭੈੜੀ ਗੱਲ ਹੀ ਕਰੀ ਜਾਏਗਾ, ਭਾਵੇਂ ਉਹਨੂੰ ਹੋਵੇ ਅਤੇ ਭਾਵੇਂ ਸੱਸ ਹੋਵੇ, ਭਾਵੇਂ ਟੱਬਰ ਦਾ ਕੋਈ ਇਨਸਾਨ ਹੋਵੇ, ਭਾਵੇਂ ਨੌਕਰੀ ਜਾਵੇ ਅਤੇ ਭਾਵੇਂ ਬਿਜ਼ਨਸ ਜਾਵੇ ਅਤੇ ਭਾਵੇਂ ਕਿਸੇ ਬੌਸ ਹੇਠਾਂ ਨੌਕਰੀ ਕਰਨ ਜਾਵੇ ਅਤੇ ਭਾਵੇਂ ਘਰ ਅੰਦਰ ਜਮਾਦਾਰਨੀ ਜਾਂ ਨੌਕਰ ਨਾਲ ਡੀਲ ਕਰਨਾ ਹੋਵੇ, ਇਹ ਭੈੜੇ ਬੋਲ ਹੀ ਬੋਲਦਾ ਰਹੇਗਾ। ਮਨ ਮੈਲਾ ਨਾ ਦਰਬਾਰ ਵਿੱਚ ਸੁਸ਼ੋਭਿਤ ਨਹੀਂ ਹੋ ਸਕਦਾ। ਇਸ ਕਰਕੇ ਗੁਰੂ ਦੀ ਗੱਲ ਸੁਣਿਆ ਕਰ, ਮੁੱਖ ਉਜਲ ਹੋਵੇ ਦਰਬਾਰੇ ਹੋ ਜਾਂਦਾ। ਹੁਣ ਪਹਿਲਾ ਪਦਾ ਰਾਹੋ ਸਮਝ ਆਇਆ ਸਾਨੂੰ, ਇਹ ਮੇਰੇ ਮਨ ਤੂੰ ਮੈਲਾ ਹੈ, ਅੰਤਰ ਆਤਮਾ ਜਿੱਥੇ ਰੱਬ ਜੀ ਟਿੱਕੇ ਹੋਏ ਨੇ ਉੱਥੇ ਧਰਮ ਦਾ ਨਿਆਂ ਹੁੰਦਾ, ਇਹ ਕਰ ਕਰੇ ਸੋ ਇਹ ਕਰ ਪਾਏ, ਦੇਰੀ ਨਹੀਂ ਹੁੰਦੀ। ਅੱਜ ਕਰੋ ਤਾਂ 6 ਮਹੀਨੇ ਬਾਅਦ ਪਕੜੇ ਜਾਓਗੇ, ਅੱਜ ਕਰੋ ਤਾਂ 70 ਸਾਲ ਬਾਅਦ ਪਕੜੇ ਜਾਓਗੇ, ਅੱਜ ਕਰੋ ਤਾਂ ਅਗਲੇ ਜਨਮ ਵਿੱਚ ਕਿੱਥੇ ਜਾ ਕੇ ਪਰਲੋਕ ਵਿੱਚ ਤੁਹਾਡੀ ਸਜ਼ਾ ਹੋਏਗੀ। ਨਹੀਂ ਨਹੀਂ, ਅੱਜ ਹੁਣੇ ਇਸੀ ਪਲ ਸੋਚਿਆ ਧਰਮ ਦੀ ਤਰੱਕੜੀ ਤੋਂ ਫੇਲ ਹੋ ਗਿਆ। ਮੇਰੇ ਮਨ ਤੂੰ ਆਪਣੀ ਸਫਾਈ ਕਰਨ ਵਾਸਤੇ ਨਾ ਸੱਚ ਦੇ ਦਰਬਾਰ ਵਿੱਚ ਜੇ ਆਪਣਾ ਸਫਾਈ ਕਰ ਲਵੇਂ ਤਾਂ ਉਹਦਾ ਇੱਕੋ ਤਰੀਕਾ ਹੈ, ਮਨ ਧੋਵੋ ਸ਼ਬਦ ਲਾਗੋ, ਵਰਨਾ ਤੇਰਾ ਭਾਂਡਾ ਖਰਾਬ ਹੈ, ਭਾਂਡਾ ਅੱਛਾ ਸੋਏ ਜੋਤਿਸ਼ ਭਾਵ ਸੀ। ਇਹਨੂੰ ਮੁੱਖ ਉਜਲ ਦਰਬਾਰੇ ਕਹਿੰਦੇ ਨੇ, ਭਾਂਡਾ ਅੱਛਾ ਸੋਏ ਜੋਤਿਸ਼ ਭਾਵ ਸੀ। ਹੁਣ ਜੇ ਅੱਜ ਕੋਈ ਮਿਨਿਸਟਰ ਭੈੜ ਕਰੇ ਤਾਂ ਪ੍ਰਾਈਮ ਮਿਨਿਸਟਰ ਔਰ ਲੋਕ ਸਭਾ ਸਪੀਕਰ ਉਹਨੂੰ ਕਹੇਗਾ, ਆਪਨੇ ਗਲਤ ਕੀਆ, ਆਪ ਪਾਰਲੀਮੈਂਟ ਮੇਂ ਨਹੀਂ ਆ ਸਕਤੇ, ਆਪ ਪਹਿਲੇ ਭਾਂਡਾ ਸਾਫ ਕਰਕੇ ਆਓ, ਆਪਣਾ ਕਲੰਕ ਉਤਾਰ ਕੇ ਆਓ। ਇੰਝ ਕਹਿੰਦੇ ਨਾ, ਤਾਂ ਰਾਜਾ ਵੀ ਕਹਿੰਦਾ ਸੀ ਤੂੰ ਮੇਰਾ ਮੰਤਰੀ ਹੈ, ਤੂੰ ਮੇਰਾ ਵਜ਼ੀਰ ਹੈ, ਤੂੰ ਮੇਰਾ ਫਲਾਣਾ ਹੈ, ਤੂੰ ਮੇਰਾ ਗਾਇਕ ਹੈ, ਤੂੰ ਮੇਰਾ ਸਿੰਗਰ ਹੈ, ਤੂੰ ਮੇਰਾ ਕਵਿਤਾ ਬੋਲਣ ਵਾਲਾ ਹੈ, ਤੂੰ ਮੇਰਾ ਪਾਣੀ ਭਰ ਕੇ ਲਿਆਉਣ ਵਾਲਾ, ਤੂੰ ਮੈਨੂੰ ਚੋਰ ਕਰਨ ਵਾਲਾ, ਤੂੰ ਫਲਾਣਾ ਹੈ, ਤੂੰ ਫਲਾਣਾ ਹੈ। ਉਹ ਜਿਤਨੇ ਵੀ ਚਾਰੋਂ ਪਾਸੇ ਹੁੰਦੇ ਸੀ ਉਹਨਾਂ 'ਚੋਂ ਜੇ ਤੂੰ ਗਲਤ ਹੈ, ਤੂੰ ਮੇਰੇ ਦਰਬਾਰ 'ਚ ਨਹੀਂ ਆ ਸਕਦਾ, ਸੁਸ਼ੋਭਿਤ ਨਹੀਂ ਹੋ ਸਕਦਾ। ਤਾਂ ਸਾਡੇ ਮਨ ਦੇ ਅੰਦਰ ਕਚਹਿਰੀ ਲੱਗੀ ਹੋਈ ਹੈ, ਦਰਬਾਰ ਲੱਗਾ ਹੋਇਆ, ਉਸ ਦਰਬਾਰ ਦੇ ਵਿੱਚ ਮੈਲਾ ਮਨ ਟਿਕ ਨਹੀਂ ਸਕਦਾ, ਸੁਸ਼ੋਭਿਤ ਨਹੀਂ ਹੁੰਦਾ, ਮੁੱਖ ਉਜਲ ਨਹੀਂ ਹੁੰਦਾ। ਇਹ ਰਾਹੋ ਹੈ, ਮੁੱਖ ਉਜਲ ਕਰਨਾ, ਮਨ ਸਾਫ ਕਰਨਾ, ਮੇਰੇ ਮੀਤ ਮਨ ਤੂੰ ਸਫਾਈ ਚਾਹੁੰਦਾ, ਤਾਂ ਗੁਰੂ ਦਾ ਗਿਆਨ ਲੈ, ਉਸ ਅਨੁਸਾਰ ਜੀਵਨ ਬਣਾ, ਉਸਨੂੰ ਹੀ ਹਮੇਸ਼ਾ ਧਿਆ, ਉਸਨੂੰ ਹੀ ਯਾਦ ਕਰ, ਲਿਵ ਅਕੋਰਡਿੰਗ ਟੂ ਸੱਤ ਗੁਰ ਸੱਚਾ ਗੁਰ। ਇਹਨੂੰ ਕਹਿੰਦੇ ਨੇ ਗੁਰੂ, ਗੁਰੂ ਜਪ ਮੀਤ ਹਮਾਰੇ, ਮੁੱਖ ਉਜਲ ਹੋਵੇ ਦਰਬਾਰੀ ਰਹਾਓ। ਪਹਿਲਾ ਪਦਾ, ਰਾਖ ਲਿਆ ਗੁਰੂ ਪੂਰੇ ਆਪ, ਰਾਖ ਲਿਆ ਗੁਰਪੂਰੇ ਆਪ, ਗੁਰੂ ਪੂਰਾ। ਹੁਣ ਤੁਸੀਂ ਦੇਖੋ ਗੁਰ ਦੇ ਰਾਰੇ ਨੂੰ ਸਿਆਰੀ ਹੈ, ਤਾਂ ਹੀ ਤੁਹਾਨੂੰ ਪੰਨਾ ਛਾਪ ਕੇ ਦਿੰਦੇ ਹਾਂ ਕਿ ਤੁਸੀਂ ਨਾਲ ਨਾਲ ਗ੍ਰਾਮਰ ਦੇਖਦੇ ਜਾਓ। ਗੁਰ ਦੇ ਰਾਰੇ ਨੂੰ ਸਿਆਰੀ, ਭਾਵ ਸੱਚ ਦੇ ਗੁਰ, ਸੱਤ ਗੁਰ ਸੱਚੇ ਗਿਆਨ ਦੇ ਰਾਹੀਂ, ਉਹ ਮੇਰੇ ਮਨ ਤੇਰੀ ਰੱਖਿਆ ਹੋ ਸਕਦੀ ਹੈ। ਕਿਸ ਤੋਂ? ਕਾਮ ਕ੍ਰੋਧ ਲੋਭ ਓਹੰਕਾਰ ਤੈਨੂੰ ਨਹੀਂ ਸਤਾਇਆ ਕਰਨਗੇ, तेरे चमचे बन के रहनगे, तेरे दास बन के रहनगे, पर तेनू मनूवर नहीं करनगे। राख लिया गुर पूरे आप, मनमुख को लागो संताप। हुन असी आसा की बार पढ़ते हैं, कहते हैं मूँह चलै सो अगे मारिए। मूँह चलै की होंगे? मूँह मुख। असी पहला समझ चुके हैं कि मुख दा मैना फेस नहीं है, मुख दा मैना मन है। मूँह चलै सो अगे मारिए, भाव जो अपने मन की मर्जी करता है वह ठुडे खाता है, वह डके डोले खाता है। होर हिकमत हुक्म खुआर वाला जीवन, खुआरी वाला जीवन जींदा है जो अपने मन के पिछे चलता है। मूँह चले सो अगे मारी है, मन के दसे हुए मार्ग से चले, उन्हें मूँह चले मुख कहते हैं। हुण कहिंदे ने मन मुख को लागो संताप। मन मुख, जिन्हें मन अपने वल मुख किया होया, भाव अपनी सुरत नूं गुरु वल करन दी बजाय मन वल कीती होई है। मेरा मन कहिंदा खंडे वाटे की पौल मैं नहीं छकनी, मेरा मन कहिंदा मैं सवेरे नहीं उठना, मेरा मन कहिंदा मैं पाठ नहीं करना, मेरा मन कहिंदा मैं नितनेम नहीं करना, मेरा मन कहिंदा मैं झूठ बोलां, मेरा मन कहिंदा मैं डुप्लीकेट माल बेचा। पता भी होंदा कि गल की है, साडा मन किधरे होर है, सुरत किधरे होर है। मन वल सुरत करी रखना, अपनी मर्जी मनवाते जाना, अपने मन दे आखे लगी जाना, उनू मन वल मुख करना कहते ने। मन दी सुरत, मन वाले पासे सुरत हो गई ते की हो जाता है ऐसे बंदे नू? संताप लग जाता है। संताप, संताप कहते ने सेक लग जाना, दुख लग जाना, बुखार चढ़ जाना। गुरु साहब कहते सबे दुख संताप जा तुद्दों भुलीए, जो तैनू भुल जाते ना। असी अमृतसर तो रोज़ सवेरे टीवी ते वाक सुनते हैं, एक दिन वाक आ गया, जै तन बाणी विसर जाए। तन का मतलब शरीर नहीं है उत्थे, तन का मैना मन ही है, तन का मैना सुरत है, तन दा मैना इसकी सुरत मत मन बुद्ध है। जे उहदे चो तैनू बाणी विसर जाती है ना, जै तन बाणी विसर जाए तो की हो जाता उहदे नाल? जो पक्का रोगी, रोगी की है बुखार, रोगी की है संताप। जितने घरां विच नूह सस दे झगड़े ने संताप लगा हुआ, जितने घरां विच दाज दे झगड़े ने संताप लगा होया, जितने घरां विच पति पत्नी दे झगड़े ने संताप लगा होया, बच्चों की माँ प्यो नाल नहीं बनती संताप लगा होया। तो इस तरह ही धार्मिक दुनिया विच संताप लगा होया, मेरी तेरे नाल नहीं बनती क्योंकि तू मेरे धर्म का, मेरे वाले रब जी का नाँ नहीं लैंदा। इधर संताप लगा होया, तू मेरे धर्म का, मेरे मुताबक रब जी का नाम जपदा नहीं, संताप ही तो है। संताप लगदा है, लग्या रहना जिहड़ा अपने मन की मर्जी करता है। पर जे ज्यों ही गुरु वल मुख किया, मैला मन साफ हो गया, तो वह मनुख कहेगा, कोई बोले राम राम, कोई खुदा है, कोई सीवें गुस्सियाँ, कोई अल्लाह है, उन्हों कोई इस गलते इतराज नहीं है। कोई कुछ जपदा, कोई कुछ जपदा, पर बारों बारों किसी लफज़ नू जपण तो इलावा तो गुरु साहब कहते ने, को नानक जी ने हुक्म पछाता, प्रभ साहिब का तीन भेज जाता, रब्बी सतगुर दी रजा नू समझना, वह हुक्म रजाई चलना ही दरअसल ज्ञान सत नाम राही सच्चे ज्ञान राही समझाया जाता है, जिदे नाल मन साफ हो जाता है। संताप लग जाना, संताप एक जगह मैं पढ़ रहा सी पछतावे नू भी कहंदे ने, जदों सारा जीवन बीत जाए, झूठ दे नाल साथ देंदे रहिए, सच पासे ना टुरिए, तां मानो संताप लग गया, ना देखने की तरह हमने जिंदगी देखी, अंधेरा जब होने लगा तो रोशनी देखी। जीवन बीत जांदा फिर पता लगदा कीता मैं गलत सी, सी मैनू पर अपनी सस नू बड़ा दुखी कीता, विचारी अज मर गई है, आओ उहदा पाठ रखी, आओ उहदा वरीना करिए, ताकि लोग मैनू समझण बड़ी चंगी नूँह है। इंजी सस करती रहती है पूरी जिंदगी, पर उसनू दुखी करती रहती है। संताप ही ने सत्संग जी, इन्हों संतापा बारे सोचा करो। बाकी जो शरीर में बाहरों बुखार चढ़ता ना, वो तो डॉक्टर को दवाई ले लिया करो, पर मन में जो संताप लग जाता उस दे बारे सोचो। मन मुख को लागो संताप, इस करके मेरे मन तेरे कारण मैनू संताप लग जाता, तो तू ना गुरु गुरु जपया कर, गुरु का ज्ञान लिया कर, साफ हो जाएगा। गुर के चरण हिरदे वसाए, सच दे ज्ञान दे चरण हिरदे च वसा। शरीरक चरणा दी गल नहीं चल रही, सच्चे मार्ग ते टुर, सच्चे दस्योए नक्शे कदम ते टुर, गुरु दे दस्योए गाड़ी राह ते टुर। इंज नहीं हो सकता कि मैं तुहानू सब नू कहां भी तुसीं गुरु दे गाड़ी राह ते टुरो, मैं आप ना टुरां। उन्हूं कहंदे ने अवर उपदेश है आप ना करे। ते गुरु गुर सत गुर, रब जी दा सत सच्चा गुर, रब जी दे सच दे ज्ञान ते इंसान नू टुरना चाहिए। इनू कहंदे ने गुर के चरण हिरदे वसाए, दुख दुश्मन तेरी हत्या बुलाए। हत्या लफ्ज़ बनया हत्या तो, मार देना, किल कर देना। सतगुर ना तेनू जेड़े जेड़े संताप दुखी करते ने, जो जो तेनू मुसीबत पाते ने विकार, उन्हों की हत्या कर देता, उन्होंने मार देता। हत्या तेरी बुलाए, बुला गई। मैं पढ़ रहा सा, जदों कदी कदी माँ अपने बच्चे दूँ इस तरह वो पैसे वार के, दुध वार के, पानी वार के, इस तरह करके जो इंज करती सी ना, उहदा मतलब हुंदा सी तेरियां सारियां बलावां, तेरी सारी बला मैं अपने सिर लई। दिस एक्शन वाज, तेरी मुसीबत मैं अपने सिर लई। जा बेटा तू धरती ते जिथे मर्जी जा, सुखी वसेंगा, चौगिरद मारे राम कार, दुख लगे ना भाई। ताती वाव ना लग गई, पार ब्रह्म शरनाई, चौगिरद मारे राम कार, दुख लगे ना भाई। सो बलाइयां लैना, भाव तेरियां बला मैं लै लियां, अपने सिर लै ली तेरी मुसीबत मैं। हुण इसनू गुरु वल मुख करके देखिए कि कहंदे ने कि जदों असी गुरु दे कोलों उपदेश नू समझ लिया, तो उस गुर अनुसार टुरे ना, उन्हें साड़ी दुख दुश्मन तेरी गई बलाए कर दिता। की कीता उन्हें? अपने कोल रख ली, उन्हूं कट दिता, उन्हूं साफ कर दिता, उहदी हत्या कर दिती, साडे उत्तों सफाई कर दिती। दुख दुश्मन तेरी हत्या बलाए। जिस असीं पढ़दे हां, सुनत जपत हर नाम जस तां की दूर बलाई, बला चली गई। सतगुरु दे ज्ञान शब्द गुरु नूं जीवन ते टुका के देखिए तो सही, किस तरह बला दूर हो जाती है। कहंदे गुर का शब्द तेरा संग सहाई, जिथे मर्जी चले जाइए वो हमेशा सहाई रहिंदा है। मैं जिधर जांदा उत्थे गुरु मेरा सतगुर रखवाला हुआ। हलत सुख पलत सुख, जिथे जाना मेरा सतगुरु रखवाला हुआ। ये सारे सानू एथे उथे रखवाला की है, मैनू अंदरों ते बाहरों मेरा रखवाला हो गया है। कौन? शब्द गुरु ज्ञान। कोई मनुख किसी का रखवाला नहीं हो सकता। पति पत्नी दा, पत्नी पति दी, कोई किसी दा, कोई धरती ते कोई भी इंसान किसी इंसान का रखवाला नहीं हो सकता। क्यों? क्योंकि इंसान नू रखवाली करने वास्ते तो बारों बारों असी बचा लवांगे, पर मन मैला उसकी राखी कोई नहीं कर सकता। मन नू साफ कर लै, गुरु दे राही करदा, इस करके गुरु तेरी राखी करदा। राख लिया गुरपूरे आप। गुरु का शब्द तेरा संग सहाई, हुण पता लग गया गुरु गुरु जप मीत हमारे किनू कहंदे ने? गुरु का शब्द नू कहंदे ने। दयाल पए सगले जी भाई, हुण की होया? जदों मन साफ हो गया तो सारे इंद्रे ज्ञान इंद्रे नू सगले जी कहंदे ने। ए नहीं कि जे तू चंगा हो गया तो सारे लोकी तेरा सत्कार करनगे, सारे लोकी तेनू प्यार करनगे, सारे तेरे ते दया करन लग पेंगे। इम्पॉसिबल। दयाल होए सगले जी भाई समझ ना होए, ਤਾਂ ਗੁਰਬਾਣੀ ਦੇ ਇਸ ਬੇਸਿਕ ਫੰਡਾਮੈਂਟਲਸ ਤੋਂ ਪਤਾ ਲੱਗਦਾ ਇਹ ਸਾਰੇ ਇੰਦਰੇ ਗਿਆਨ ਇੰਦਰੇ ਇਹਨਾਂ ਨੂੰ ਸਗਲੇ ਜੀ ਕਹਿੰਦੇ ਨੇ ਇਸ ਜਗਤ ਦੇ ਸਰੀਰ ਜਗਤ ਦੇ ਭਾਵ ਇਹ ਸਾਰੇ ਤੇਰੇ 'ਤੇ ਦਇਆ ਕਰਨ ਲੱਗ ਪੈਣਗੇ ਭਾਵ ਤੇਰਾ ਮਨ ਜੇ ਸਾਫ਼ ਹੋ ਗਿਆ ਤਾਂ ਸਾਰੇ ਇੰਦਰੇ ਗਿਆਨ ਇੰਦਰੇ ਸਿੱਧੇ ਪਾਸੇ ਪੈ ਜਾਣਗੇ ਤੇਰੇ ਸਰੀਰ 'ਤੇ ਦਇਆ ਹੋ ਗਈ ਇਹਨੂੰ ਸੰਤਾਪ ਨਹੀਂ ਲੱਗੇਗਾ ਇਹ ਖੁਆਰ ਨਹੀਂ ਹੋਏਗਾ ਗੁਰਪੂਰੇ ਜਬ ਕਿਰਪਾ ਕਰੀ ਜਦੋਂ ਅਸੀਂ ਸਤਿਗੁਰੂ ਜੀ ਦਾ ਗਿਆਨ ਲੈਂਦੇ ਹਾਂ ਤਾਂ ਉਸ ਅਨੁਸਾਰ ਜਦੋਂ ਚੱਲਦੇ ਹਾਂ ਇਸ ਨੂੰ ਕਿਰਪਾ ਹੋਣਾ ਕਹਿੰਦੇ ਹਨ ਇੰਝ ਨਹੀਂ ਹੁੰਦਾ ਵੀ ਕਿਰਪਾ ਹੋਏਗੀ ਤਾਂ ਮਨ ਸਾਫ਼ ਹੋਏਗਾ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੇ ਉਹ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀਵੜ ਦਾ ਤਾਂ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਮਨ ਅੰਧੇ ਜਨਮ ਗਵਾਇਆ ਮਨ ਨੂੰ ਕਹਿ ਰਹੇ ਨੇ ਦੇਖ ਸਤਿਗੁਰ ਦੀ ਗੱਲ ਸੁਣ ਲਵੇ ਨਦਰ ਕਰੇ ਜੇ ਆਪਣੀ ਜੇ ਦਾ ਮੈਨਾ ਇਫ ਨਹੀਂ ਹੈ ਜੇ ਦਾ ਮਤਲਬ ਹੈ ਜੇ ਜੋ ਨੂੰ ਪਲੂਰਲ ਬਣਾਇਆ ਹੋਇਆ ਜੋ ਇਨਸਾਨ ਜੋ ਇੱਕ ਵਚਨ ਹੁੰਦਾ ਜੋ ਦਾ ਜਦੋਂ ਪਲੂਰਲ ਬਣ ਜਾਂਦਾ ਗੁਰਬਾਣੀ ਵਿੱਚ ਉਹ ਜੇ ਬਣ ਜਾਂਦਾ ਇਹ ਵਿਆਕਰਣ ਹੈ ਗੁਰਬਾਣੀ ਦੀ ਨਦਰ ਕਰੇ ਜੇ ਮਤਲਬ ਜਿਸ ਇਨਸਾਨ ਨੂੰ ਨਦਰ ਭਾਵ ਆਪਣੇ ਦਰਬਾਰ ਵਿੱਚ ਸਤਿਗੁਰ ਦੀ ਮਤ ਅਨੁਸਾਰ ਫਿੱਟ ਹੋਣਾ ਸਮਝ ਆ ਜਾਂਦਾ ਇਹ ਨਦਰ ਦੀ ਨਿਸ਼ਾਨੀ ਹੈ ਜਿਸ ਜੋ ਇਨਸਾਨ ਨਦਰ ਦੇ ਹੇਠਾਂ ਆ ਗਿਆ ਤਾਂ ਮਾਨੋ ਸਤਿਗੁਰ ਉਸ ਨੂੰ ਪ੍ਰਾਪਤ ਹੋ ਗਿਆ ਹੈ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀਓ ਬਹੁਤੇ ਜਨਮ ਭਰਮਿਆ ਇਹ ਮਨ ਮੈਲਾ ਅਤੇ ਇਹ ਮੈਲਾ ਮਨ ਕੁੱਤੇ ਵਾਲਾ ਜੀਵਨ ਜੀਵੀ ਜਾਂਦਾ ਮੇਰੇ ਕੋਲੋਂ ਕੁੱਤੇ ਵਾਲੇ ਕਰਮ ਕਰਾਈ ਜਾਂਦਾ ਬਿੱਲੀ ਵਾਲੇ ਕਰਮ ਕਰਾਈ ਜਾਂਦਾ ਸੱਪ ਵਾਲੇ ਕਰਮ ਕਰਾਈ ਜਾਂਦਾ ਖੋਤੇ ਵਾਲੇ ਕਰਮ ਕਰਾਈ ਜਾਂਦਾ ਕਾਮੀ ਹਾਥੀ ਵਾਲੇ ਕਰਮ ਕਰਾਈ ਜਾਂਦਾ ਇਹ ਮਨ ਇੱਧਰ ਉੱਧਰ ਡੱਕੇ ਡੋਲੇ ਖਾ ਰਿਹਾ ਸੀ ਪਰ ਇਸ ਮਨ ਨੇ ਜਿਉਂ ਹੀ ਸਤਿਗੁਰ ਦੀ ਗੱਲ ਸੁਣੀ ਸਾਫ਼ ਹੋ ਗਿਆ ਇਹ ਜੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਤਾਂ ਗੁਰੂ ਪਾਤਸ਼ਾਹ ਸਾਨੂੰ ਕਹਿੰਦੇ ਨੇ ਨਦਰੀ ਇਹ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ ਸਤਿਗੁਰ ਦੀ ਮਤ ਨੂੰ ਲੈਣਾ ਉਸ ਅਨੁਸਾਰ ਜੀਣਾ ਨਦਰ ਕਰਮ ਕਹਿਲਾਉਂਦਾ ਹੈ ਬਖਸ਼ਿਸ਼ ਕਹਿਲਾਉਂਦਾ ਹੈ ਕਿਰਪਾ ਕਹਿਲਾਉਂਦਾ ਹੈ ਉਸ ਅਨੁਸਾਰ ਆਪਣੇ ਮਨ ਨੂੰ ਸਾਫ਼ ਕਰੀਦਾ ਤਾਂ ਸਾਡਾ ਜੀਵਨ ਬਣ ਜਾਂਦਾ ਹੈ ਅਸੀਂ ਸੱਚਾ ਜੀਵਨ ਸਿੱਖ ਲੈਂਦੇ ਹਾਂ ਇਸ ਨੂੰ ਕਹਿੰਦੇ ਨੇ ਮੁੱਖ ਉਜਲ ਹੋਵੇ ਦਰਬਾਰੇ ਮਨ ਸਾਫ਼ ਹੋ ਗਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਨਿਰਮਲ ਉਹਦੀ ਕੀ ਨਿਸ਼ਾਨੀ ਹੈ ਸਤਿਗੁਰ ਦੇ ਘਰ ਨਹੀਂ ਕਮਾਣੀ ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸ਼ਾ ਸੱਚ ਸਮਾਣੀ